ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੁਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋਡ ਪਰ ਪੁਰਖ ਧਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨਮੁਖ ਕਰਮ ਖੁਆਰ। ਸੁਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋਡ ਪਰ ਪੁਰਖ ਧਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੈ ਪਤਾਰ। ਸੁਹਾ ਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸੀਗਾਰ। ਪਈਐ ਸਾਹੁਰੈ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿ ਸਾਰ। ਓਹਰ ਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਨਾਸੀ ਪੁਰਖ ਪਰਤਾਰ। ਮਹੱਲਾ ਪਹਿਲਾ। ਸੁਹਾ ਰੰਗ ਸੁਪਨੈ ਨਿਸੀ, ਬਿਨ ਤਾਗੇ ਗਲ ਹਾਰ। ਸੱਚਾ ਰੰਗ ਮਜੀਠ ਕਾ, ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਿਆਈਆ ਛਾਰ। ਪੌੜੀ ਇਹੋ ਜਗ ਆਪ ਉਪਾਇਓ, ਨ ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਅਨ, ਮੋਹ ਝੂਠ ਗੁਮਾਨ। ਆਵੈ ਜਾਏ ਭਵਾਈਐ, ਮਨਮੁਖ ਅਗਿਆਨ। ਇੱਕ ਨਾ ਆਪ ਬੁਝਾਇਓ, ਨ ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸ਼ਿਓ, ਨ ਹਰ ਨਾਮ ਨਿਧਾਨ। ਇੱਕ ਨਾ ਆਪ ਬੁਝਾਇਓ, ਨ ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸ਼ਿਓ, ਨ ਹਰ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਸ ਵੰਜੋ ਕਿਲ ਬੇਖੋ, ਕਰਤਾ ਘਰ ਆਇਆ ਦੂਤੈ ਦਹਿਨ ਪਇਆ। ਗੋਬਿੰਦ प्रगटाया दूत दहन पया गोविंद प्रगटाया। शब्द अवतार बाणी दे बोहित जुगोह जुग अटल परम सन्मान योग परम सत्कार योग चवर शतर तखत के मालिक साहिबे कबाल साहिबे बरकत साहिबे कमाल मर्शदे कामल कामले रहबर रोशने चिराग नूरे नज़र पीरां दे पीर बाबियां दे बाबे जोगियां दे जोगी नाथां दे नाथ रहबरां दे रहबर गुरुआं दे गुरु शाह शहन शाह गुरु पिता साहिब गुरु ग्रंथ साहिब जी दी पावन हजूरी तो महान सतगुरु सोढ़ी सुल्तान तहन तहन रामदास गुर जिन सिरिया तिनै सवारिया पूरी होई करामात आप सरजन हारै धारिया। ऐसे महान सतगुरु जी दे पावन अस्थान सचखंड श्री दरबार साहब अमृतसर तो गुरद्वारा मंजी साहब हाल तो गुरु की कथा सुन रही सन्मान योग सात संगत जीओ गुरु की बख्शी फतेह बुलाओ। वाहिगुरु जी का खालसा वाहिगुरु जी की फतेह। अकाल पुरख वाहिगुरु जी नूं पति नाल तुलना दित्ती गई है। भगतां ने गुरुआं ने अपने आप नूं पत्नी दे रूप च संबोधन दे के उस पति वाहिगुरु जी दी गल कीती है। ये वखरी गल है। इस देश दे च इक दुखांत वापरिया भावें कि शब्द वरतिया गया सी पति परमेश्वर भी परमेश्वर ही सारी दुनिया दा पति है सारी जीव रूपी स्त्रियां ने पर किते कह दिता गया कि जी पति ही परमेश्वर है। भावें कि गल सी परमेश्वर पति है उन्हों संबोधन दिता गया सी पति परमेश्वर पर एथे एक दुनियावी पति ही परमेश्वर बन बैठा। पत्नी नू कह दिता गया तेरे लिए पति परमेश्वर है। हिंदू भरावां ने यह शब्द वरतिया मुसलमान भरावां ने मिजाजी खुदा भाव कि तेरा पति खुदा दे तुल है ते आम दुनियावी पति भी खुदा बन बैठे आ परमेश्वर बन बैठे आ। बस उथों ही गल विगड़ी पर यह शब्द वरतिया गया है पति परमेश्वर लई जो सबना दा पति है सगल भवन के नायका एक छिन दर्श दिखाए जी। अज सतगुरु जी ने महान कृपा करके जो हुक्म सानू बख्शिश कीता है उदे विच कुलखणी इस्त्री दी गल करके जीव रूपी इस्त्री दी ते पति वाहिगुरु जी दी गल समझाई गई है। दो शब्द अक्सर आपस च तुलना करन लई रखे जांदे ने गुरमुख ते मनमुख संत ते साकत सुहागण ते दुहागण सुलखणी ते कुलखणी। सतगुरु साहिब गुरु ग्रंथ साहिब जी अज सानू हुक्म विच जो अरंभता कर रहे ने कि इस्त्री जद माड़े कर्मां दे करके कुलखणी बन जांदी है ओ एहो जा सूहा वेश धारण कर लैंदी है जो इउं कह लो कि अहंकार दा होमे दा कारण बन जांदा है। हुक्म दी एक एक लाइन एक एक पंक्ति नाल आपा तुरांगे तां कि कोई भी पंक्ति कोई भी गुरु दे हुक्म दा बचन ओ साडे तो रह ना जावे। एकाग्रता तुहाडी बहुत ज्यादा मिल रही है ਕਥਾ ਆਰੰਭ ਕਰਨ ਤੋਂ ਪਹਿਲਾਂ ਅਕਸਰ ਦਾਸ ਇੱਕ ਬੇਨਤੀ ਕਰਦਾ ਹੁੰਦਾ ਹੈ ਕਿ ਦੁਨੀਆ ਦੇ ਹਰ ਇੱਕ ਮਨੁੱਖ ਦੀ ਦੌੜ ਹੈ, ਦੁੱਖ ਸਾਰੇ ਘਰੋਂ ਬਾਹਰ ਕੱਢਦਿਆਂ ਸੁੱਖ ਘਰ ਚ ਲੈ ਆਵਾਂ। ਹਰ ਇੱਕ ਮਨੁੱਖ ਚਾਹੁੰਦਾ ਹੈ ਦੁੱਖਾਂ ਦੀ ਪੰਡ ਚੱਕ ਕੇ ਮੈਂ ਬਾਹਰ ਸੁੱਟਾਵਾਂ, ਸੁੱਖਾਂ ਦੀ ਪੰਡ ਪੋਟਲੀ ਘਰ ਚ ਲੈ ਆਵਾਂ, ਪਰ ਜਿਤਨਾ ਅਸੀਂ ਸੁੱਖਾਂ ਦੇ ਪਿੱਛੇ ਦੌੜਦੇ ਹਾਂ ਉਤਨੇ ਦੁੱਖ ਅੱਗੇ ਆਉਂਦੇ ਨੇ। ਪੁੱਛੀਏ ਸਤਿਗੁਰੂ ਜੀ, ਅੱਜ ਤੇ ਸੁੱਖਾਂ ਦੇ ਕਾਰਨ ਵੀ, ਸੁੱਖਾਂ ਦੇ ਸਾਧਨ ਵੀ ਦੁੱਖਾਂ ਦਾ ਕਾਰਨ ਬਣ ਗਏ ਨੇ, ਦੁੱਖ ਕਿਸ ਤਰ੍ਹਾਂ ਦੂਰ ਹੋਣਗੇ? ਸਾਹਿਬ ਕਹਿੰਦੇ, ਮੈਂ ਤੇ ਰੋਜ਼ ਹੀ ਜਪਜੀ ਸਾਹਿਬ ਵਿੱਚ ਆਵਾਜ਼ ਮਾਰ ਕੇ ਕਹਿੰਦਾ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਜਦ ਵੀ ਗੁਰੂ ਦੀ ਗੋਦ ਚ ਗੁਰਦੁਆਰੇ ਬੈਠਾ ਏ, ਮਨ ਦੇ ਚ ਸ਼ਰਧਾ ਪਿਆਰ ਭਾਉ ਲੈ ਕੇ, ਪ੍ਰੇਮ ਲੈ ਕੇ ਸੁਣਨਾ ਏ, ਗਾਉਣਾ ਏ ਤੇ ਕੀਰਤਨ ਕਥਾ ਦੇ ਰੂਪ ਚ ਸੁਣਨਾ ਏ, ਫਿਰ ਹੋਵੇਗਾ ਕਿ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਤੇਰੇ ਦੁੱਖ ਦੂਰ ਹੋ ਜਾਣਗੇ, ਸੁੱਖਾਂ ਨੂੰ ਘਰ ਨੂੰ ਲੈ ਕੇ ਜਾਵੇਂਗਾ। ਸਵਾਲ ਖੜਾ ਹੁੰਦਾ ਏ, ਇਹ ਭਾਉ ਇਹ ਪ੍ਰੇਮ ਜਿਹਦੇ ਬਾਰੇ ਕਹਿ ਦਿੱਤਾ ਗਿਆ, ਸਾਚ ਕਹੂੰ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪਰ ਇਹ ਭਾਉ ਇਹ ਪ੍ਰੇਮ ਕਿਨ੍ਹਾਂ ਦੇ ਅੰਦਰ ਪੈਦਾ ਹੁੰਦਾ ਏ? ਸਾਹਿਬ ਕਹਿੰਦੇ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਅਦਬ ਸਤਿਕਾਰ ਟਿਕਿਆ ਹੋਇਆ ਏ, ਉਹਨਾਂ ਦੇ ਅੰਦਰ ਹੀ ਭਾਉ ਪ੍ਰੇਮ ਪੈਦਾ ਹੁੰਦਾ ਏ। ਉਹ ਪ੍ਰੇਮ ਤੁਹਾਡੇ ਚ ਵੇਖਣ ਨੂੰ ਮਿਲ ਰਿਹਾ ਏ, ਦਾਸ ਦੀ ਨਜ਼ਰ ਦੂਰ ਤੱਕ ਜਾ ਰਹੀ ਹੈ, ਤੁਸੀਂ ਬਿਲਕੁਲ ਸੁਚੇਤ ਹੋ ਕੇ ਗਰਦਨਾਂ ਸਿੱਧੀਆਂ ਕਰਕੇ ਬੈਠੇ ਹੋ। ਗੁਰੂ ਦਰਬਾਰ ਵਿੱਚ ਬੈਠਣ ਦਾ ਤਰੀਕਾ ਵੀ ਇਹੀ ਹੈ। ਆਓ ਗੁਰੂ ਦੇ ਹੁਕਮ ਦੀ ਵਿਚਾਰ ਨਾਲ ਜੁੜੀਏ। ਮਨ ਜੇ ਕਿਤੇ ਭਟਕ ਰਿਹਾ ਏ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ
ਵਾਹਿਗੁਰੂ।
ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਮਹੱਲਾ ਤੀਜਾ, ਭਾਵ ਕਿ ਇਹ ਸ਼ਲੋਕ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਸੁਹੈ ਵੇਸ ਕਾਮਨ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ।
ਸੁਹੈ ਵੇਸ, ਸੁਹਾ ਵੇਸ, ਅਕਸਰ ਤੁਸੀਂ ਵੇਖਦੇ ਹੋ ਕਿ ਜਦ ਨਵਾਂ ਵਿਆਹ ਹੁੰਦਾ ਹੈ ਨਾ ਕਿਸੇ ਬੇਟੀ ਭੈਣ ਕਿਸੇ ਮੁਟਿਆਰ ਦਾ, ਤੇ ਉਦੋਂ ਸੁਹਾ ਰੰਗ ਜੋ ਹੈ ਉਹ ਇਸ ਗੱਲ ਦੀ ਨਿਸ਼ਾਨੀ ਹੁੰਦਾ ਏ ਕਿ ਸੁਹਾਗਣ ਹੈ। ਜਦ ਰੰਗ ਦੀ ਗੱਲ ਚੱਲੀ ਹੈ ਤੇ ਬੇਨਤੀ ਕਰਦੇ ਹਾਂ ਕਿ ਰੰਗ ਦੀ ਇੱਕ ਬੋਲੀ ਹੁੰਦੀ ਹੈ, ਰੰਗ ਬੋਲ ਕੇ ਦੱਸ ਦਿੰਦਾ ਬੰਦਾ ਭਾਵੇਂ ਨਾ ਬੋਲੇ। ਜੇ ਸੁਹਾ ਰੰਗ, ਸੂਹੇ ਰੰਗ ਦਾ ਜੋੜਾ ਪਾ ਕੇ ਕੋਈ ਮੁਟਿਆਰ ਕੋਈ ਭੈਣ ਬੇਟੀ ਤੁਰੀ ਚਲੀ ਜਾ ਰਹੀ ਹੋਵੇ, ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਉਹਦਾ ਉਹ ਸੂਹਾ ਰੰਗ ਦੱਸ ਦਿੰਦਾ ਏ ਕਿ ਇਹ ਵਿਆਹੀ ਹੋਈ ਹੈ, ਇਹ ਸੁਹਾਗਣ ਇਸਤਰੀ ਹੈ। ਜੇ ਕਿਤੇ ਕੋਈ ਵਿਧਵਾ ਹੈ ਤੇ ਵਿਧਵਾ ਲਈ ਵੀ ਰੰਗ ਨਿਯਤ ਕੀਤੇ ਗਏ ਸਨ, ਉਹ ਰੰਗ ਬੋਲ ਕੇ ਦੱਸ ਦਿੰਦੇ ਸਨ ਕਿ ਇਹ ਵਿਧਵਾ ਇਸਤਰੀ ਹੈ, ਇਹਦੇ ਸਿਰ ਉੱਤੇ ਪਤੀ, ਇਹਦੇ ਸਿਰ ਉੱਤੇ ਸਾਈ ਨਹੀਂ ਹੈ। ਰੰਗ ਦੀ ਇੱਕ ਬੋਲੀ ਹੁੰਦੀ ਹੈ, ਜਿੱਦਾਂ ਸ਼ਹਿਰਾਂ ਦੇ ਵਿੱਚ ਰੈੱਡ ਲਾਈਟ ਜਾਂ ਯੈਲੋ ਲਾਈਟ ਗ੍ਰੀਨ ਲਾਈਟ ਉਹ ਦੱਸ ਦਿੰਦੀ ਹੈ ਕਿ ਵੀ ਤੇਰੇ ਲਈ ਰਾਹ ਖੁੱਲ੍ਹਾ ਏ, ਜਾਂ ਤੂੰ ਹੁਸ਼ਿਆਰ ਹੋ ਜਾ, ਰੁਕ ਜਾ ਜਾਂ ਨਿਕਲ ਜਾ। ਇਹ ਉਹ ਰੰਗ ਬੋਲ ਕੇ ਦੱਸਦਾ ਹੁੰਦਾ ਹੈ। ਬਿਲਕੁਲ ਇਉਂ ਜੇ ਚਿਹਰੇ ਦਾ ਰੰਗ ਪੀਲਾ ਪਿਆ ਹੋਇਆ ਏ ਤੇ ਬੰਦਾ ਭਾਵੇਂ ਨਾ ਬੋਲ ਕੇ ਦੱਸੇ, ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਬਿਮਾਰ ਹੈ। ਚਿਹਰਾ ਕਾਲਾ ਪਿਆ ਹੋਵੇ, ਪਤਾ ਲੱਗ ਜਾਂਦਾ ਡਰਿਆ ਹੋਇਆ ਏ। ਅੱਖਾਂ ਦਾ ਲਾਲ ਰੰਗ ਦੱਸ ਦਿੰਦਾ ਏ ਇਹਨੂੰ ਕ੍ਰੋਧ ਚੜਿਆ, ਚਿਹਰੇ ਦਾ ਲਾਲ ਰੰਗ ਦੱਸ ਦਿੰਦਾ ਏ। ਇੱਥੇ ਬਸ ਨਹੀਂ, ਜਦ ਵੱਡੀਆਂ ਜੰਗਾਂ ਹੁੰਦੀਆਂ ਸਨ ਉਦੋਂ ਜੇ ਕਿਤੇ ਦੂਜੇ ਪਾਸੇ ਤੋਂ ਕੋਈ ਇੱਕ ਚਿੱਟੇ ਰੰਗ ਦਾ ਝੰਡਾ ਲੈ ਕੇ ਦੌੜ ਪਵੇ ਨਾ ਜੰਗ ਦੇ ਮੈਦਾਨ ਵਿੱਚ, ਤੇ ਤੋਪਾਂ ਦੇ ਮੂੰਹ ਮੋੜ ਲਏ ਜਾਂਦੇ ਸਨ, ਬੰਦੂਕਾਂ ਦੀ ਗੋਲੀਆਂ ਦੀ ਬਾਛੜ ਰੁਕ ਜਾਂਦੀ ਸੀ, ਕਿਉਂਕਿ ਉਹ ਚਿੱਟਾ ਰੰਗ ਦੱਸ ਦਿੰਦਾ ਸੀ ਕਿ ਅਗਲਾ ਸ਼ਾਂਤੀ ਚਾਹੁੰਦਾ ਏ। ਬਿਲਕੁਲ ਇਉਂ ਰੰਗ ਦੀ ਇੱਕ ਬੋਲੀ ਹੈ। ਪਰ ਸਾਹਿਬ ਕਹਿੰਦੇ ਨੇ ਅੱਜ, ਕਹਿੰਦੇ ਸੂ ਹੈ ਵੇਸ ਕਾਮਣ ਕੁਲੱਖਣੀ, ਸੂਹਾ ਰੰਗ ਦਾ ਜੂੜਾ ਤੇ ਪਾ ਲਿਆ, ਪਰ ਕਿਤੇ ਐਸਾ ਤੇ ਨਹੀਂ ਕਿ ਉਹ ਸੂਹਾ ਰੰਗ ਹੀ ਤੇਰੇ ਲਈ ਅਹੰਕਾਰ ਬਣ ਗਿਆ, ਮਾਇਆ ਦਾ ਰੰਗ ਬਣ ਗਿਆ। ਤੂੰ ਪਤੀ ਦੇ ਨਾਮ ਦਾ ਸੂਹਾ ਰੰਗ ਪਾ ਤਾਂ ਲਿਆ, ਪਰ ਹਾਲਤ ਕੀ ਬਣ ਗਈ ਉਸ ਕਾਮਣ ਦੀ? ਕਹਿੰਦੇ ਕੁਲੱਖਣੀ। ਕੁਲੱਖਣੀ ਦਾ ਅਰਥ ਹੁੰਦਾ ਭੈੜੇ, ਲੱਖਣਾ ਵਾਲੀ। ਸੁਲੱਖਣੀ ਦਾ ਅਰਥ ਹੁੰਦਾ ਹੈ ਚੰਗੇ ਲੱਖਣਾ ਵਾਲੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਡੀ ਹਾਲਤ ਤਾਂ ਇਹ ਬਣੀ ਹੋਈ ਹੈ, ਦੇਖਵੇ ਕੋ ਦ੍ਰਿਸ਼ਟ ਨਾ ਦਰਸ ਦਿਖਾਏ, ਬੇ ਕੋ ਕੈਸੇ ਪ੍ਰਿਯ ਦਰਸ਼ਨ ਦੇਖੀਏ ਦਿਖਾਈਏ। ਐ ਪਤੀ ਵਾਹਿਗੁਰੂ, ਸਾਡਾ ਤਾਂ ਜੀਵਨ ਇਹੋ ਜਿਹਾ ਹੈ, ਨਾ ਸਾਡੇ ਕੋਲ ਇਹੋ ਜੀ ਪਵਿੱਤਰ ਅੱਖ ਹੈ ਜਿਹਦੇ ਨਾਲ ਤੇਰੇ ਦੀਦਾਰ ਕਰੀਏ ਤੇ ਗੱਲ ਬਣ ਜਾਵੇ, ਨਾ ਹੀ ਸਾਡਾ ਕੋਈ ਜੀਵਨ ਇਹੋ ਜਿਹਾ ਚੰਗਾ ਏ ਕਿ ਤੇਰੇ ਦਰ ਤੇ ਪ੍ਰਵਾਨ ਹੋ ਜਾਵੇ। ਕਹਿਬੇ ਕੋ ਸੁਰਤ ਨਾ ਸਰਵਨ ਸੁਣਬੇ ਕੋ ਕੈਸੇ ਪ੍ਰਿਯ ਬਚਨ ਸੁਣੀਏ ਸੁਣਾਈਆ। ਕਹਿੰਦੇ ਨਾ ਤਾਂ ਇਸ ਜੀਵ ਰੂਪੀ ਇਸਤਰੀ ਸਾਡੀ ਕੋਈ ਸੁਰਤ ਇੰਨੀ ਉੱਚੀ ਹੈ ਕਿ ਤੇਰੇ ਬੋਲਾਂ ਨੂੰ ਸਮਝ ਸਕੀਏ, ਨਾ ਹੀ ਸਾਡੀ ਜ਼ੁਬਾਨ ਇਤਨੀ ਮਿੱਠੀ ਹੈ ਕਿ ਉਹਨਾਂ ਬੋਲਾਂ ਰਾਹੀਂ ਤੈਨੂੰ ਪ੍ਰਾਪਤ ਕਰ ਲਈਏ। ਯਾਦ ਰੱਖਣਾ, ਪਰਮਾਤਮਾ ਵਾਹਿਗੁਰੂ ਦੀ ਬੋਲੀ ਕੀ ਹੈ? ਜੇ ਕਹੀਏ ਕਿ ਉਹਦੀ ਬੋਲੀ ਸੰਸਕ੍ਰਿਤ ਹੈ, ਬਿਲਕੁਲ ਨਹੀਂ। ਜੇ ਉਹ ਕਹੀਏ ਉਹਦੀ ਕੋਈ ਬੋਲੀ ਪੰਜਾਬੀ ਹੈ, ਨਹੀਂ। ਇੰਗਲਿਸ਼, ਹਿੰਦੀ, ਗੁਜਰਾਤੀ, ਮਰਾਠੀ, ਭਾਵੇਂ ਦੁਨੀਆ ਦੀ ਸਾਰੀਆਂ ਬੋਲੀਆਂ ਉਹ ਬੁਲਵਾ ਰਿਹਾ ਹੈ, ਪਰ ਉਹਦੀ ਬੋਲੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਉਹਦੀ ਬੋਲੀ ਹੈ ਪ੍ਰੇਮ ਦੀ ਬੋਲੀ। ਕਿਸੇ ਵੀ ਬੋਲੀ 'ਚ ਤੂੰ ਬੋਲ, ਪਰ ਪ੍ਰੇਮ ਨਾਲ ਬੋਲ, ਉਹ ਪਰਮਾਤਮਾ ਵਾਹਿਗੁਰੂ ਤੇਰੇ ਨੇੜੇ ਹੋ ਜਾਵੇਗਾ। ਉਹਦੀ ਬੋਲੀ ਹੈ ਮਿੱਠੀ ਬੋਲੀ, ਮਿੱਠਾ ਬੋਲ ਪ੍ਰੇਮ ਨਾਲ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗੁਣ ਕੋ ਨ ਚਿਤਾਰੇ। ਜੋ ਵੀ ਦੁਨਿਆਵੀ ਪਤਨੀ ਮਿੱਠਾ ਬੋਲਣਾ ਜਾਣਦੀ ਹੈ ਉਹ ਪਤੀ ਦਾ ਪਿਆਰ ਪ੍ਰਾਪਤ ਕਰ ਲੈਂਦੀ ਹੈ। ਬਿਲਕੁਲ ਇਉਂ ਜਿਹੜੀ ਜੀਵ ਰੂਪੀ ਇਸਤਰੀ ਪਤੀ ਵਾਹਿਗੁਰੂ ਨਾਲ ਪ੍ਰੇਮ ਨਾਲ ਮਿੱਠੀ ਬੋਲੀ ਬੋਲਦੀ ਹੈ, ਉਹਨੂੰ ਪਤੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਡੇ 'ਚ ਤਾਂ ਇਹ ਗੁਣ ਹੈ ਨਹੀਂ। ਮਨ ਮੈਂ ਨਾ ਗੁਰਮਤ, ਗੁਰਮਤ ਮੈਂ ਨਾ ਮਨ, ਨਹਿ ਚਲ ਹੋਏ ਨਾ ਉਨ ਮਨ ਲਿਵਲਾਈਐ। ਅਸੀਂ ਤੇ ਕਦੀ ਗੁਰਮਤ ਦੇ ਧਾਰਨੀ ਬਣੇ ਹੀ ਨਹੀਂ, ਅਸੀਂ ਮਨਮਤ ਨੂੰ ਅਪਣਾ ਲਿਆ, ਤੇ ਕਿਸ ਤਰ੍ਹਾਂ ਸਾਡੀ ਸੁਰਤ ਵਾਹਿਗੁਰੂ ਪਤੀ ਉੱਤੇ ਟਿਕ ਸਕਦੀ ਹੈ? ਅਖੀਰ 'ਚ ਫੈਸਲਾ ਦੇ ਦਿੱਤਾ, ਅੰਗ ਅੰਗ ਭੰਗ ਰੰਗ ਰੂਪਹੀਨ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਐ। ਕਹਿੰਦੇ ਕੋਈ ਵੀ ਲੱਛਣ ਨਹੀਂ ਹੈ ਅੰਦਰ ਚੰਗਾ, ਕਿਸ ਤਰ੍ਹਾਂ ਉਹ ਜੋ ਸਾਰੀ ਦੁਨੀਆ ਦਾ ਪਤੀ ਵਾਹਿਗੁਰੂ ਹੈ ਉਹਦੀ ਪਤਨੀ ਅਸੀਂ ਅਖਵਾ ਸਕਦੇ ਹਾਂ? ਕਹਿੰਦੇ ਉਹਦਾ ਪ੍ਰੇਮ ਪ੍ਰਾਪਤ ਕਰਨ ਲਈ ਇਹ ਗੱਲ ਨਹੀਂ ਹੋ ਸਕਦੀ ਕਿ ਕੋਈ ਪਤਨੀ ਦਾਵਾ ਤੇ ਕਰੇ ਮੈਂ ਇਹਦੀ ਪਤਨੀ ਹਾਂ, ਪਰ ਪੁਰਖ ਨਾਲ ਪਿਆਰ ਧਰ ਲਵੇ, ਕਿਸ ਤਰ੍ਹਾਂ ਗੱਲ ਬਣੇਗੀ? ਇਹ ਤਾਂ ਗੱਲ ਉਹ ਹੋ ਜਾਵੇਗੀ, ਪੂਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਹਿ ਜਾਈਐ। ਰਸਤਾ ਤਾਂ ਪੁੱਛਦਾ ਹੋਵੇ, ਗੱਲਾਂ ਤਾਂ ਬਹੁਤ ਕਰਦਾ ਹੋਵੇ ਬੰਦਾ, ਪਰ ਉਸ ਰਸਤੇ ਉੱਤੇ ਤੁਰੇ ਨਾ ਤੇ ਪਹੁੰਚ ਕਿਸ ਤਰ੍ਹਾਂ ਸਕਦਾ ਮੰਜ਼ਲ ਉੱਤੇ? ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਰੋਗ ਮਿਟੈ ਸੁਖ ਸਹਿਜ ਸਮਾਈਐ। वैद नू डॉक्टर नू पुछ तां लवे पर दवाई उस तरीके नाल ना खावे संजम ना रखे ते कहंदे किस तरह रोग मिटेगा। बिल्कुल इउं पूछत सुहागन है कर्म है दुहागन कै हृदय बिभचार कत सहजा बुलाइया। कहंदे सुहागन स्त्रियां नू एक दुहागन स्त्री पुछ लवे तू किस तरह पति दा प्यार प्राप्त कीता है तू किस तरीके दे नाल अपने पति दा मन जितया है पर अंदर विभचार दी भावना होवे पर पुरख नाल प्यार होवे। साहब कहंदे सू है वेस कामन कुलखणी जो प्रभ छोड़ पर पुरख धरे प्यार जो प्रभु पति नूं छड़ के किते होर पासे प्यार पा लवे। दुनियावी इस्त्री अपने पति नूं छड़ के जे पर पुरख नाल प्यार पा लवे ते कहंदे किस तरह उन्हों सहजा उत्ते पति बुला सकता है। बिल्कुल इउं वाहिगुरु पति भी सानू किस तरह सहजा उत्ते बुला सकता है। कहंदे एका सेज विची धन कंता धन सूती पिर सद जागंता। एको ही सेज है हिरदा रूपी उत्थे ही पति वाहिगुरु भी है ते उत्थे ही जीव रूपी स्त्री भी है पर होवेगा की। कहंदे धन सूती पिर सद जागंता पति वाहिगुरु जाग रहा है ते पत्नी जो है ओ सौ गई है पियो मदरो धन मतवंता। इउं सुती हुई है जिस तरह मदरा शराब दे नशे च कोई गलतान हो के जीव स्त्री सौ जावे इस तरह हंकार दी निंदर विच ओ सो गई है ते किस तरह वाहिगुरु पति दा मिलाप हो सकदा पियो मदरो धन मतवंता। तन जागै जे पिर बोलंता जे वाहिगुरु पति आप ही कृपा कर दवे सानू आवाज मार के जगा लवे ते फिर ए जीव रूपी स्त्री जाग सकदी है। नहीं ते दूजे पासे जिन्हें प्यार पाया होया है ना उनू कहंदे पति वाहिगुरु दा प्यार कदी भी मिल नहीं सकदा।
ओस सील ना संजम सदा झूठ बोलै मनमुख कर्म खुआर।
दुहागण स्त्री दे औगुण की ने कहंदे ओदे कुल सील नहीं है ओदे कुल संजम नहीं है ओ सदाई झूठ बोलदी है ओ बिल्कुल एक मनमुख वांग। मनमुख दा अर्थ की है जो मन दे पिछे तुरदा है जो मन नूं मुख रख के तुरदा गुरमुख जो गुरु नूं मुख रख के चलदा है। जे किते जीव स्त्री गुरु नूं मुख रख के चले गुरु नूं सुने ते फिर होवेगा कि वह मन दे पिछे नहीं तुरेगी ते गुरु कृपा करेगा मालक वाहिगुरु जी नाल जोड़ देगा। पर जद ओ जीव स्त्री नित झूठ बोलदी है उन्हां कर्मां दे करके उन्हों खुआरी ही मिलदी है। साहिब गुरु ग्रंथ साहिब जी ने दो भैणां दी गल कराई। एक भैण है सुहागण जिन्हें अपने पति दा प्यार प्राप्त कर लिया है सस सहुरे परिवार दा मन जित लिया है ते दूजी छोटी भैण दा व्याह होण वाला है। हुण ओ छोटी भैण वड्डी भैण तो कुछ सवाल करदी है। कमाल दा नक्शा चित्रिया सतगुरु गुरु ग्रंथ साहब जी ने बाबा फरीद साहब जी ने कहंदे जिस भैण दा व्याह हो चुकिया है ओ इउं जाणो सामने खड़ी है ते छोटी भैण जिहदा व्याह होण वाला है ओ पुछदी है कमण सो अखर कमण गुण कौन सो मणिया मंत कौन सो वीसो हों करी जित वस आवी कंत। ऐ भैणे मैनू दस केड़े अखर मैं बोला जीवन च केड़े गुण अपनावा कौन सो अखर कौन गुण कौन सो मणिया मंत केड़ा मैं मंत्र अपने जीवन दे च धारण करा कौन सो वीसो हों करी केड़ा वेस धारण करा जित वस आवी कंत। सूहे वेस दी गल चली है ना कहंदे बेशक सूहा वेस ना पा बेशक 25-50 हजार दा जोड़ा ना पा ऐ भैणे तू ए वेस धारण कर लै केड़ा वेस जो गुरमुख ਜੀਵ ਇਸਤਰੀ ਦੱਸ ਰਹੀ ਹੈ। ਕਹਿੰਦੇ ਉਹ ਵੱਡੀ ਭੈਣ ਫਿਰ ਦੱਸਦੀ ਹੈ, ਇਹ ਭੈਣੇ ਜੇ ਤੂੰ ਪਤੀ ਦਾ ਪ੍ਰੇਮ ਪ੍ਰਾਪਤ ਕਰਨਾ ਚਾਹੁੰਦੀ ਹੈ, ਉਹਦਾ ਮਨ ਜਿੱਤਣਾ ਚਾਹੁੰਦੀ ਹੈ ਤੇ ਗੁਣ ਅਪਣਾ, ਨਿਮਣ ਸੋ ਅੱਖਰ ਖਾਮਣ ਗੁਣ। ਪਹਿਲਾ ਗੁਣ ਤੇਰੇ ਅੰਦਰ ਨਿਮਰਤਾ ਹੋਵੇ, ਦੂਜਾ ਬਰਦਾਸ਼ਤ ਕਰਨ ਦੀ ਸ਼ਕਤੀ ਹੋਵੇ, ਤਾਕਤ ਹੋਵੇ। ਨਿਮਣ ਸੋ ਅੱਖਰ ਖਾਵਣ ਗੁਣ, ਜਿਹਵਾ ਮਣੀਆਂ ਮੰਤ, ਇਸ ਜਿਹਵਾ ਦੇ ਨਾਲ ਮਿੱਠੇ ਬੋਲ ਬੋਲੇ ਤੇ ਹੋਵੇਗਾ ਕੀ। ਕਹਿੰਦੇ ਨਿਮਣ ਸੋ ਅੱਖਰ ਖਾਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਜੇ ਇਹ ਗੁਣਾ ਰੂਪੀ ਵੇਸ਼ ਤੂੰ ਧਾਰਨ ਕਰ ਲੈਂਦੀ ਹੈ ਤੇ ਪਤੀ ਤੇਰੇ ਵਸ ਚ ਆ ਜਾਵੇਗਾ। ਦੁਨਿਆਵੀ ਪਤੀ ਤਾਂ ਹੈ ਕੀ ਚੀਜ਼, ਇਹਨਾਂ ਗੁਣਾਂ ਨਾਲ ਪਤੀ ਵਾਹਿਗੁਰੂ ਵੀ ਵਸ ਚ ਆ ਜਾਂਦਾ ਏ। ਪਰ ਕਹਿੰਦੇ ਜਿਹੜੀ ਦੁਹਾਗਣ ਇਸਤਰੀ ਹੈ ਉਹ ਔਗੁਣਾਂ ਦੇ ਕਰਕੇ ਨਿਤ ਖੁਆਰ ਹੁੰਦੀ ਹੈ।
ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ।
ਪੂਰਬ ਕਰਮ ਜਿਹਦੇ ਜਾਗ ਜਾਣ, ਧੁਰ ਦਰਗਾਹ ਤੋਂ ਮਾਲਕ ਵਾਹਿਗੁਰੂ ਜਿਹਦੇ ਉੱਤੇ ਕਿਰਪਾ ਕਰ ਦੇਵੇ। ਕਹਿੰਦੇ ਜਿਸ ਦੇ ਕਰਮਾਂ ਵਿੱਚ ਉਹ ਇਹ ਬਖਸ਼ਿਸ਼ ਲਿਖ ਦੇਵੇ, ਉਹਨੂੰ ਸਤਿਗੁਰੂ ਰਾਹੀਂ ਪਤੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸਲ ਵਿੱਚ ਪਤਾਰ ਸ਼ਬਦ ਪਤੀ ਲਈ ਵਰਤਿਆ ਜਾਂਦਾ ਹੈ। ਵਾਹਿਗੁਰੂ ਜਦ ਕਿਰਪਾ ਵਿੱਚ ਆਉਂਦਾ ਹੈ ਨਾ, ਉਹ ਗੁਰੂ ਦੀ ਹਜ਼ੂਰੀ ਲਿਆ ਦਿੰਦਾ, ਭਾਵ ਕਿ ਗੁਰੂ ਮਿਲਾ ਦਿੰਦਾ ਹੈ। ਤੇ ਜਦ ਗੁਰੂ ਨਾਲ ਜੀਵ ਇਸਤਰੀ ਮਿਲਦੀ ਹੈ, ਗੁਰੂ ਪਰਮਾਤਮਾ ਵਾਹਿਗੁਰੂ ਨਾਲ ਮਿਲਾਪ ਕਰਾ ਦਿੰਦਾ ਹੈ। ਗੁਰੂ ਹੀ ਤਾਂ ਸਾਰਾ ਸਾਨੂੰ ਦੱਸਦਾ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਪਤੀ ਵਾਹਿਗੁਰੂ ਨਾਲ ਮਿਲਿਆ ਜਾ ਸਕਦਾ ਹੈ। ਹਾਂਜੀ,
ਸੂਹਾ ਵੇਸ ਸਭ ਉਤਾਰ ਧਰੇ, ਗੱਲ ਪਹਿਰੈ ਖਿਮਾ ਸਿਗਾਰ।
ਜਿਸ ਉੱਤੇ ਧੁਰ ਦਰਗਾਹ ਤੋਂ ਕਿਰਪਾ ਹੋ ਜਾਂਦੀ ਹੈ, ਉਹ ਨਾ ਜਿਹੜਾ ਸੂਹਾ ਵੇਸ ਹੰਕਾਰ ਬਣ ਗਿਆ ਸੀ, ਬਾਹਰ ਦਾ ਇੱਕ ਸੂਹਾ ਵੇਸ ਜੋ ਮਾਇਆ ਨਾਲ ਰੰਗਿਆ ਹੋਇਆ ਸੀ, ਉਹਨੂੰ ਉਹ ਉਤਾਰ ਦਿੰਦੀ ਹੈ ਤੇ ਆਪਣੇ ਗਲੇ ਦੇ ਵਿੱਚ ਖਿਮਾ ਰੂਪੀ ਸ਼ਿੰਗਾਰ ਦਾ ਗਹਿਣਾ ਪਾ ਲੈਂਦੀ ਹੈ। ਭਾਵ ਕਿ ਉਹ ਆਪਣੇ ਪਤੀ ਵਾਹਿਗੁਰੂ ਤੋਂ ਖਿਮਾ ਮੰਗਦੀ ਹੈ। ਜਦ ਵੀ ਕੋਈ ਭੁੱਲ ਹੁੰਦੀ ਹੈ, ਦੁਨਿਆਵੀ ਪਤੀ ਵੀ ਜੇ ਕਿਤੇ ਕਿਸੇ ਵੇਲੇ ਨਾਰਾਜ਼ ਹੋ ਜਾਵੇ ਤੇ ਸਾਹਮਣੇ ਤੋਂ ਪਤੀ ਕਹਿ ਦੇਵੇ ਮੈਂ ਭੁੱਲੀ ਹਾਂ ਜੀ, ਮੇਰੇ ਤੋਂ ਗਲਤੀ ਹੋ ਗਈ, ਉਦੋਂ ਹੀ ਵੱਡੇ ਵੱਡੇ ਝਗੜੇ ਖਤਮ ਹੋ ਜਾਂਦੇ ਨੇ। ਸਾਹਿਬ ਕਹਿੰਦੇ ਬਿਲਕੁਲ ਇਹ ਖਿਮਾ ਰੂਪੀ ਸ਼ਿੰਗਾਰ ਜੋ ਹੈ ਉਹ ਸੁਹਾਗਣ ਇਸਤਰੀ ਆਪਣੇ ਅੰਦਰ ਧਾਰਨ ਕਰ ਲੈਂਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਜੋ ਬੋਲ ਬੋਲੇ ਦੁਹਾਗਣ ਇਸਤਰੀ ਬਾਰੇ, ਕਹਿੰਦੇ ਆਪਣੇ ਆਪ ਨੂੰ ਉੱਥੇ ਰੱਖ ਕੇ ਤੇ ਹਾਲਤ ਬਿਆਨ ਕੀਤੀ ਕਿ ਦੁਹਾਗਣ ਇਸਤਰੀ ਦੀ ਇੱਕ ਪਾਸੇ ਦੁਹਾਗਣ ਹੈ, ਦੂਸਰੇ ਪਾਸੇ ਸੁਹਾਗਣ ਹੈ। ਤੇ ਫਰੀਦ ਸਾਹਿਬ ਜੀ ਕਹਿੰਦੇ ਕਿ ਹਾਲਤ ਕੀ ਆ ਦੁਹਾਗਣ ਦੀ, ਜਿਸ ਤੋਂ ਪਤੀ ਵਿਛੜ ਗਿਆ ਹੈ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਬਲ ਹੋਈ ਸੋ ਸ਼ੋਹ ਲੋਰੋਂ। ਕਹਿੰਦੇ ਮੈਂ ਤਪਦੀਆਂ ਵਿਲਕਦੀਆਂ ਹੱਥ ਮਲਦੀਆਂ, ਬਾਵਲੀ ਹੋਈ ਆਪਣੇ ਪਤੀ ਨੂੰ ਲੱਭਦੀ ਫਿਰਦੀ ਆ, ਪਰ ਪਤੀ ਵਾਹਿਗੁਰੂ ਦਾ ਕੋਈ ਦੋਸ਼ ਨਹੀਂ ਹੈ। ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸਹਿ ਨਾਹੀਂ ਦੋਸ਼। ਜੇ ਪਤੀ ਵਾਹਿਗੁਰੂ ਨਾਰਾਜ਼ ਹੋ ਗਿਆ, ਔਗੁਣ ਮੇਰੇ ਵਿੱਚ ਹੀ ਸੀ, ਵਾਹਿਗੁਰੂ ਚ ਕੋਈ ਦੋਸ਼ ਨਹੀਂ ਸੀ, ਕਿਹੜਾ ਔਗੁਣ ਸੀ ਮੇਰੇ ਵਿੱਚ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੇ ਪਛਤਾਨੀ। ਦੁਨਿਆਵੀ ਹਾਲਤ ਵੀ ਇਹ ਹੈ, ਅਜੋਕੇ ਸਮੇਂ ਚ ਜਵਾਨ ਪਤਨੀ ਆਪਣੇ ਪਤੀ ਦੀ ਕਈ ਵਾਰੀ ਜਵਾਨੀ ਦੇ ਨਸ਼ੇ ਚ ਕਦਰ ਨਹੀਂ ਜਾਣਦੀ, ਤੇ ਫਿਰ ਕੀ ਹੁੰਦਾ ਹੈ, ਦੂਰੀ ਬਣ ਜਾਂਦੀ ਹੈ, ਇਹੋ ਜਿਹੀ ਦੀਵਾਰਾਂ ਖੜੀ ਹੋ ਜਾਂਦੀਆਂ ਨੇ। ਤੁਸੀਂ ਵੇਖੋ ਕਈ ਵਾਰੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦੋ ਭਰਾਵਾਂ ਵਿੱਚ ਜਾਂ ਪਤਨੀਆਂ 'ਚ ਝਗੜਾ ਹੋ ਜਾਂਦਾ ਸੀ ਨਾ, ਤੇ ਘਰਾਂ ਵਿੱਚ ਦੀਵਾਰਾਂ ਕੰਧਾਂ ਖੜੀਆਂ ਹੋ ਜਾਂਦੀਆਂ ਸਨ, ਪਰ ਉਹ ਕੰਧਾਂ ਨਜ਼ਰ ਆਉਂਦੀਆਂ ਨੇ। ਜਦ ਨਾ ਜੇ ਦੀਵਾਰਾਂ ਵਿੱਚ ਦਰਾਰਾਂ ਪੈ ਜਾਣ, ਦੀਵਾਰਾਂ ਡਿੱਗ ਜਾਂਦੀਆਂ ਨੇ, ਪਰ ਜੇ ਰਿਸ਼ਤਿਆਂ ਵਿੱਚ ਦਰਾਰਾਂ ਪੈ ਜਾਣ ਨਾ, ते दीवारां कंधां खड़ी हो जांदियां ने। कई बारी पति पत्नी दे विच एहो जी दीवार खड़ी हुंदी है, कंध हुंदी है, जो बेशक नजर नहीं आ रही हुंदी है। इको बेडरूम विच इको कमरे च हुंदे ने, इको सेज उत्ते हुंदे ने, पर सांझ कोई नहीं हुंदी। जो गुरु ने फैसला दिता एका सेज विच ही तनकंता। बाबा फरीद साहब जी कहंदे ओही हालत मेरी सी। ते फिर होया कि एक दिन कोयल बोलदी वेखी ते मैं पुछ लिया काली कोयल तो कित गुण काली। ते सामने तो जवाब पता की मिलिया, अपने प्रीतम के हो बिरहा जाली। कहंदे ए जवाब कोयल ने दिता कि मेरा पति मेरे तो विछड़ गया, उस प्रीतम दे विछोड़े दे सल करके मैं काली हो गई हां। जेड़ी ना पत्नी पति नाल बहुता नेह करदी है, उहदा पति विछड़ जावे ते उहदा चेहरा काला पै जांदा है, उदासी उहनूं घेर लैंदी है। बिल्कुल उह गल कीती है। इह कोई कोयल नहीं बोल रही, इह भगत दा हिरदा आप सवाल करदा ते जवाब लैंदा है। ते कह दिंदे ने पर है बिहून कतह सुख पाए, पति तो बिना किथे सुख मिल सकदा है, जा होए कृपाल ता प्रभु मिलाए। जे वाहिगुरु आप कृपालू हो जावे ते मैनू मिला दवे, नहीं ते मेरी हालत ए बनी होई है। विदन खोही मुंद अकेली, ना को साथी ना को बेली, कोई मैनू बेली नजर नहीं आउंदा जो मेरी बांह फड़ लवे। मिलिया कित्थों पति वाहिगुरु? ओह हुण ध्यान देना, कहंदे कर कृपा प्रभ साध संग मेली, जां फिर देखां ता मेरा अल्लाह बेली। वाहिगुरु ने एक दिन दया कीती, मेरे उत्ते तरस कीता, मैनू साध संगत च लियांदा। ते जद साध संगत च मैं आई, जीव रूपी स्त्री बन के कहंदे ने कि ओथे मैनू पति वाहिगुरु नजर आ गया। विच संगत हर पब वसै जियो, जिथे तुसी बैठे हो। ए ते इक सुहागण स्त्री दी सामने दुहागण दी गल सी, पर सुहागण कौन है, ओदे गुण की ने? भगत रविदास जी कहंदे सह की सार सुहागण जानै, सह की सार सुहागण जानै, तज अभिमान सुख रलिया मानै। ओ स्त्री बड़ी भागां वाली हुंदी है, जिहदे च ना अभिमान नहीं हुंदा, होमे ईगो हर्ट हुंदी है, तां ही रिश्ते टुटदे ने, तां ही तरेड़ां पैंदियां ने। चार लावां दे विच सानू एही हुक्म होया गुरु दा, होमे मैल गवाया बलराम जियो। अधूरी पंक्ति पढ़दे हां अक्सर, नानक सतगुर तिन्हां मिलाया जिन्हां धुरे पया संजोग। गल तां सत है कि पति पत्नी दा रिश्ता तां बनदा है, ਇਹ ਧੁਰ ਦਰਗਾਹ ਤੋਂ ਸੰਜੋਗ ਬਣੇ ਹੁੰਦੇ ਨੇ। ਪਰ ਪੂਰੀ ਪੰਕਤੀ ਪਤਾ ਕੀ ਹੈ? ਪੂਰੀ ਲਾਈਨ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਕਹਿੰਦੇ ਸੰਜੋਗ ਤਾਂ ਧੁਰ ਦਰਗਾਹ ਤੋਂ ਬਣੇ ਨੇ, ਪਰ ਨਿਭਣਗੇ ਤਾਂ ਜੇ ਕਿਤੇ ਕੱਟੇ ਹੋਮੇ ਰੋਗ ਵਾਲੀ ਗੱਲ ਹੋਵੇਗੀ। ਜਿਹੜੀ ਸਿਆਣੀ ਇਸਤਰੀ ਹੁੰਦੀ ਹੈ ਨਾ, ਉਹ ਝਗੜਾ ਬਹੁਤਾ ਨਹੀਂ ਚੱਲਣ ਦਿੰਦੀ, ਇੱਕ ਛਿੰਨ ਦੋ ਪਲ ਬਾਅਦ ਹੀ ਉਹ ਆਪਣੇ ਪਤੀ ਨਾਲ ਸਮਝੌਤਾ ਕਰ ਲੈਂਦੀ ਹੈ। ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ, ਤਨ ਮਨ ਦੇ ਨਾ ਅੰਤਰ ਰਾਖੈ। ਤਨ ਮਨ ਕਰਕੇ ਉਹ ਪਤੀ ਦੀ ਹੋ ਜਾਂਦੀ ਹੈ, ਕੋਈ ਵਿਥ ਕੋਈ ਅੰਤਰ ਰੱਖਦੀ ਹੀ ਨਹੀਂ। ਅਵਰਾ ਦੇਖ ਨਾ ਸੁਣੈ ਅਭਾਕੇ, ਬੜੇ ਲੋਕ ਤੋੜਨ ਵਾਲੇ ਹੁੰਦੇ ਨੇ, ਗੱਲਾਂ ਬਣਾਉਣ ਵਾਲੇ ਹੁੰਦੇ ਨੇ, ਪਰ ਉਹ ਕਿਸੇ ਦੇ ਗੱਲ ਉੱਤੇ ਕੰਨ ਨਹੀਂ ਧਰਦੀ। ਅਸਲ ਵਿੱਚ ਜੇ ਜਰਾ ਜਿਹਾ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਨਾ ਕਿ ਪਤੀ ਪਤਨੀ 'ਚ ਥੋੜੀ ਤਰੇੜ ਹੈ, ਤੇ ਉਦੋਂ ਹੀ ਲੋਕ ਇੱਕਦਮ ਹੀ ਉਸ ਪਾਸੇ ਲੱਗ ਜਾਂਦੇ ਨੇ। ਪਤਨੀ ਨੂੰ ਵੀ ਹੋਰ ਗੱਲਾਂ ਦੱਸ ਦੱਸ ਕੇ ਭੁਲੇਖੇ ਪਾ ਕੇ ਨਾਲ ਦੱਸੀ ਜਾਣਗੇ, ਨਾਲ ਕਹਿੰਗੇ ਦੱਸੀ ਨਾ, ਪਤੀ ਨੂੰ ਨਾ ਦੱਸੀ, ਮੇਰੇ ਨਾਲ ਝਗੜਾ ਹੋ ਜਾਵੇਗਾ। ਦੂਜੇ ਪਾਸੇ ਪਤੀ ਨੂੰ ਵੀ ਤੋੜਨ ਵਾਲੇ ਕਹਿਣਗੇ ਗੱਲ ਨਾ ਕਰੀ, ਮੈਂ ਤੈਨੂੰ ਦੱਸਣ ਲੱਗਾ। ਨਹੀਂ, ਕਦੀ ਵੀ ਬਾਹਰ ਦੇ ਲੋਕਾਂ ਉੱਤੇ ਧਿਆਨ ਨਾ ਦਿਓ। ਇੱਕ ਗੱਲ ਹੋਰ, ਸਾਡੇ ਅੰਦਰ ਬੁਰਾਈ ਆਉਂਦੀ ਜਾ ਰਹੀ ਹੈ। ਪਹਿਲਾਂ ਬੱਚੀਆਂ ਨੂੰ ਜਦ ਆਪਾਂ ਪੜ੍ਹਾਉਂਦੇ ਲਿਖਾਉਂਦੇ ਸੀ ਨਾ, ਤੇ ਮਾਵਾਂ ਕਹਿੰਦੀਆਂ ਸਨ ਕਿ ਤਾਂ ਤੈਨੂੰ ਪੜ੍ਹਾ ਲਿਖਾ ਰਹੇ ਹਾਂ, ਤਾਂ ਤੈਨੂੰ ਸਾਰੇ ਕੰਮ ਸਿਖਾ ਰਹੇ ਹਾਂ, ਤਾਂ ਕਿ ਤੂੰ ਪਤੀ ਦਾ ਜਾ ਕੇ ਦਿਲ ਜਿੱਤ ਲਵੇਂ, ਸੱਸ ਸਹੁਰੇ ਦਾ ਪਿਆਰ ਪ੍ਰਾਪਤ ਕਰੇ। ਪਰ ਅੱਜ ਸਮਾਂ ਬਦਲਿਆ। ਅੱਜ ਲੋਕ ਪਤਾ ਕੀ ਕਹਿੰਦੇ ਨੇ, ਮਾਵਾਂ ਕਹਿੰਦੀਆਂ ਨੇ ਤੈਨੂੰ ਤਾਂ ਪੜ੍ਹਾ ਲਿਖਾ ਰਿਹਾ ਤੂੰ ਕਿਸੇ ਦੀ ਮੁਹਤਾਜ ਨਾ ਰਵੇਂ। ਜੇ ਕਿਤੇ ਪਤੀ ਘਰ ਨਾ ਵੱਸ ਸਕੇਂਗੀ ਨਾ, ਘੱਟੋ ਘੱਟ ਆਪਣਾ ਤਾਂ ਕਮਾ ਕੇ ਖਾ ਸਕੇਂਗੀ, ਆਪਣੇ ਪੈਰਾਂ ਉੱਤੇ ਖੜੀ ਹੋ ਸਕੇਂਗੀ। ਪਹਿਲਾਂ ਹੀ ਬੀਜ ਪਾ ਦਿੱਤਾ ਕਿ ਤੂੰ ਆਪ ਕਮਾ ਸਕਦੀ ਹੈ। ਕਦੀ ਵੀ ਐਸੀ ਭੁੱਲ ਨਾ ਕਰਿਓ, ਜੇ ਆਪਣੀ ਕਿਸੇ ਵੀ ਬੱਚੀ ਬੇਟੀ ਨੂੰ ਸੁਖੀ ਵੇਖਣਾ ਚਾਹੁੰਦੇ ਹੋ ਨਾ, ਤੇ ਉਹਨੂੰ ਸਮਝਾਇਓ ਕਿ ਪੜ੍ਹਾ ਲਿਖਾ ਤਾਂ ਤੈਨੂੰ ਰਹੇ ਹਾਂ ਤਾਂ ਕਿ ਤੈਨੂੰ ਸਮਝ ਆ ਜਾਵੇ ਕਿ ਪਰਾਏ ਘਰ ਕਿਸ ਤਰ੍ਹਾਂ ਵਸਣਾ ਹੈ, ਪਤੀ ਸੱਸ ਸਹੁਰੇ ਘਰ ਕਿਸ ਤਰ੍ਹਾਂ ਵਸਣਾ ਹੈ। ਬਸ ਗੁਰੂ ਸਾਨੂੰ ਇਹੀ ਦੱਸਦਾ ਏ ਕਿ ਮਾਲਕ ਵਾਹਿਗੁਰੂ ਜੀ ਦੇ ਘਰ ਕਿਸ ਤਰ੍ਹਾਂ ਵਸਣਾ ਹੈ। ਤੇ ਸਤਿਗੁਰੂ ਜੀ ਕਹਿੰਦੇ ਗੁਰੂ ਰਾਹੀਂ ਪਤੀ ਮਿਲਦਾ ਹੈ। ਹਾਂਜੀ,
ਪੀਏ ਸਾਹੁਰੇ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿ ਸਾਰ।
ਕਿਤਨੇ ਪਿਆਰੇ ਬੋਲ ਨੇ, ਕਹਿੰਦੇ ਪੀਏ ਸਾਹੁਰੇ ਬਹੁ ਸੋਭਾ ਪਾਏ, ਜਿਸ ਪਤਨੀ ਦੇ ਵਿੱਚ ਇਹੋ ਜਿਹੇ ਗੁਣ ਪੈਦਾ ਹੋ ਜਾਂਦੇ ਨੇ, ਸ਼ੀਲ ਸੰਜਮ ਸਤ ਸੰਤੋਖ ਸੁਹਾਗਣ ਇਸਤਰੀ ਵਾਲੇ ਗੁਣ, ਉਹ ਕਹਿੰਦੇ ਪੇਕੇ ਘਰ ਵਿੱਚ ਵੀ ਸ਼ੋਭਾ ਪਾਉਂਦੀ ਹੈ ਤੇ ਸਹੁਰੇ ਘਰ ਦੇ ਵਿੱਚ ਵੀ ਸ਼ੋਭਾ ਪਾਉਂਦੀ ਹੈ। ਭਾਵ ਕਿ ਇਸ ਲੋਕ ਵਿੱਚ ਵੀ ਉਹਨੂੰ ਸ਼ੋਭਾ ਮਿਲਦੀ ਹੈ ਤੇ ਪਰਲੋਕ ਵਿੱਚ ਵੀ ਉਹਨੂੰ ਸ਼ੋਭਾ ਮਿਲਦੀ ਹੈ। ਤਿਸ ਪੂਜ ਕਰੇ ਸਭ ਸੰਸਾਰ, ਉਹਦੀ ਪੂਜਾ ਹੁੰਦੀ ਹੈ। ਪੂਜਾ ਹੋਣ ਦਾ ਮਤਲਬ ਹੈ ਦੁਨੀਆ ਉਹਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਦੀ ਹੈ। ਤੁਸੀਂ ਵੇਖੋ ਭਗਤਾਂ ਨੂੰ, ਬਾਬਾ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਫਰੀਦ ਜੀ, ਇਹਨਾਂ ਨੇ ਪਤੀ ਵਾਹਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ, ਆਪਣੇ ਅੰਦਰ ਗੁਣ ਪੈਦਾ ਕੀਤੇ, ਅੱਜ ਦੁਨੀਆ ਉਹਨਾਂ ਦੀ ਪੂਜਾ ਕਰ ਰਹੀ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦ 12 ਮਾਹ ਬਾਣੀ ਉਚਾਰਨ ਕੀਤੀ, ਉਹਦੇ ਵਿੱਚ ਆਪਣੇ ਆਪ ਨੂੰ ਪਤਨੀ ਦੇ ਰੂਪ ਵਿੱਚ ਰੱਖਿਆ ਤੇ ਪਤੀ ਵਾਹਿਗੁਰੂ ਦੀ ਨੂੰ ਸੰਬੋਧਨ ਪਤੀ ਦੇ ਰੂਪ ਵਿੱਚ ਦਿੱਤਾ ਤੇ ਉਹ ਗੁਣ ਅਪਣਾਏ। ਅੱਜ ਇਸ ਲੋਕ ਚ ਤੇ ਸ਼ੋਭਾ ਹੋ ਰਹੀ ਹੈ, ਦੁਨੀਆ ਪੂਜ ਰਹੀ ਹੈ, ਤੇ ਉਸ ਲੋਕ ਚ ਵੀ ਮਾਲਕ ਵਾਹਿਗੁਰੂ ਜੀ ਦੇ ਦਰ ਦੀ ਵੀ ਸ਼ੋਭਾ ਬਣੇ ਹੋਏ ਨੇ। ਭਗਤ ਤੇਰੇ ਮਨ ਭਾਵ ਦੇ ਦਰਸੋਂ ਹਨ, ਕੀਰਤ ਗਾਉਣ ਦੇ ਭਗਤ ਕੌਣ ਨੇ ਸੁਹਾਗਣ ਇਸਤਰੀ, ਗੁਰੂ ਕੌਣ ਨੇ ਸੁਹਾਗਣ ਇਸਤਰੀ, ਗੁਰਮੁਖ ਕੌਣ ਨੇ ਸੁਹਾਗਣ ਇਸਤਰੀ। ਤੋ ਸਾਹਿਬ ਕਹਿੰਦੇ ਕਿ ਸਾਰਾ ਸੰਸਾਰ ਉਹਨਾਂ ਦੇ ਸਾਹਮਣੇ ਝੁਕਦਾ। ਇੱਕ ਬੇਨਤੀ ਕਰਦੇ ਹਾਂ, ਕੋਈ ਵੀ ਮੇਰੀ ਭੈਣ ਜੇ ਕਿਤੇ ਕਿਸੇ ਦੇਹਧਾਰੀ ਗੁਰੂ ਕੋਲ, ਕੋਈ ਬੇਟੀ, ਕੋਈ ਭੈਣ ਮਾਤਾ ਕਿਸੇ ਦੇਹਧਾਰੀ ਗੁਰੂ ਕੋਲ ਜਾਂ ਕਿਸੇ ਦੁਨਿਆਵੀ ਸਾਧ ਕੋਲ ਕੱਲੀ ਜਾ ਕੇ ਕਮਰੇ 'ਚ ਕੁਝ ਸਮਾਂ ਵੀ ਬੈਠ ਜਾਵੇ ਨਾ, ਭਾਵੇਂ ਕੁਝ ਨਾ ਕੀਤਾ ਹੋਵੇ ਤਾਂ ਵੀ ਸਿਰ ਉੱਤੇ ਕਲੰਕ ਲੈ ਕੇ ਨਿਕਲੇਗੀ। ਲੋਕ ਕਹਿ ਸਕਦੇ ਨੇ ਕਿ ਫਲਾਣੇ ਨਾਲ ਕੀ ਕਰ ਰਹੀ ਸੀ ਇਕੱਲਿਆਂ ਬੈਠ ਕੇ ਕਮਰੇ 'ਚ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹੋ ਜਿਹੇ ਗੁਰੂ ਸਾਨੂੰ ਮਿਲੇ ਨੇ, ਕੋਈ ਮੇਰੀ ਬੇਟੀ, ਮਾਤਾ, ਭੈਣ ਭਾਵੇਂ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ 'ਚ ਬੈਠ ਕੇ ਗੁਰੂ ਨਾਲ ਗੱਲਾਂ ਕਰਦੀ ਰਵੇ, ਗੁਰੂ ਦੀ ਗੋਦ ਦਾ ਨਿੱਘ ਮਾਣਦੀ ਰਵੇ, ਜਦ ਗੁਰੂ ਪਿਤਾ ਦੇ ਉਸ ਗੋਦ 'ਚੋਂ ਬਾਹਰ ਨਿਕਲੇਗੀ ਤੇ ਲੋਕਾਂ ਦੇ ਸੀਸ ਸਗੋਂ ਸਜਦੇ 'ਚ ਝੁੱਕ ਜਾਣਗੇ ਕਿ ਇਹ ਗੁਰੂ ਪਿਤਾ ਦੀ ਗੋਦ ਵਿੱਚੋਂ ਆ ਰਹੀ ਹੈ। ਕੀ ਜਦ ਸਾਨੂੰ ਪਰਖ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਗਿਆ, ਥੋੜਾ ਸਮਾਂ ਨਹੀਂ 200 ਸਾਲ ਤੋਂ ਵੱਧ ਸਮਾਂ ਲਾਇਆ ਗਿਆ, ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਤੇ ਉਦੋਂ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗ ਗਿਆ ਉਹਨੂੰ ਕਦੀ ਧੋਖਾ ਹੋ ਨਹੀਂ ਸਕਦਾ, ਉਹਨੂੰ ਪਤੀ ਵਾਹਿਗੁਰੂ ਦਾ ਪਿਆਰ ਜ਼ਰੂਰ ਪ੍ਰਾਪਤ ਹੋ ਜਾਵੇਗਾ ਤੇ ਉਹਦੀ ਜਗਤ ਵਿੱਚ ਵੀ ਸ਼ੋਭਾ, ਇਸ ਲੋਕ 'ਚ ਵੀ, ਉਸ ਲੋਕ ਵਿੱਚ ਵੀ, ਤੇ ਪੇਕੇ ਘਰ ਵਿੱਚ ਵੀ ਤੇ ਸਹੁਰਾ ਘਰ ਵਿੱਚ ਵੀ ਸ਼ੋਭਾ ਹੋ ਜਾਵੇਗੀ।
ਓਹਰ ਲਾਈ ਕਿਸੇ ਦੀ ਨਾਰ ਲੈ, ਜਿਸ ਰਾਵੇ ਸਿਰਜਨਹਾਰ।
ਉਸ ਸੁਹਾਗਣ ਇਸਤਰੀ ਦਾ ਜੀਵਨ ਇਹੋ ਜਿਹਾ ਪਵਿੱਤਰ ਹੋ ਜਾਂਦਾ ਹੈ ਕਿ ਉਹ ਕਿਸੇ ਚ ਰਲਦੀ ਨਹੀਂ ਹੈ, ਉਹ ਬਿਲਕੁਲ ਹੀ ਵੱਖਰੀ ਨਜ਼ਰ ਆਉਂਦੀ ਹੈ। ਦੁਨੀਆ ਦੀ ਬੇਅੰਤ ਇਸਤਰੀਆਂ ਵਿੱਚ, ਬੇਅੰਤ ਪਤਨੀਆਂ ਦੇ ਵਿੱਚ ਉਹ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ। ਜਿਸ ਤਰ੍ਹਾਂ ਦੁਨੀਆ ਦੇ ਵਿੱਚ ਬੇਅੰਤ ਲੋਕਾਂ ਵਿੱਚੋਂ ਭਗਤ ਵੱਖਰੇ ਨਜ਼ਰ ਆਉਂਦੇ ਨੇ, ਗੁਰੂ ਵੱਖਰੇ ਨਜ਼ਰ ਆਉਂਦੇ ਨੇ, ਬਿਲਕੁਲ ਉਹ ਕਿਸੇ 'ਚ ਰਲਦੀ ਨਹੀਂ ਹੈ। ਇਹ ਤਾਂ ਸੁਪਨਾ, ਇਹ ਤਾਂ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਵੀ ਵੇਖੇ ਸਨ। ਜਦ ਕਿਹਾ ਸੀ ਭਾਈ ਜੈਤਾ ਜੀ ਤੋਂ ਪੁੱਛਿਆ, ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ ਹੋਵੇਗਾ, ਦਿੱਲੀ ਦੇ 'ਚ ਬੇਅੰਤ ਸਿੱਖ ਅੱਗੇ ਆਏ ਹੋਣਗੇ, ਸ਼ਹੀਦੀ ਦੇਣ ਨੂੰ ਜਜ਼ਬਾ ਜਾਗਿਆ ਹੋਵੇਗਾ, ਪਰ ਭਾਈ ਜੈਤਾ ਜੀ ਦੀ ਧੌਣ ਗਰਦਨ ਝੁੱਕ ਗਈ ਤੇ ਹੱਥ ਜੋੜ ਕੇ ਕਿਹਾ, ਹਮ ਹੈ ਸਿੱਖ ਨਾ ਕਿਨਹੂੰ ਬਤਾਵਾ, ਦੁਬਕ ਰਹੇ ਨਿਜ ਨਿਜ ਕਰ ਥਾਵਾਂ। ਐਸਾ ਡਰ ਪੈਦਾ ਕਰ ਦਿੱਤਾ ਸੀ ਔਰੰਗਜ਼ੇਬ ਨੇ ਕਿ ਕੋਈ ਅੱਗੇ ਨਹੀਂ ਸੀ ਆ ਰਿਹਾ, ਕੋਈ ਸਿੱਖ ਨਹੀਂ ਸੀ ਕਹਿ ਰਿਹਾ ਆਪਣੇ ਆਪ ਨੂੰ। ਤੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸੁਣ ਕਰ ਐਸੇ ਗਰਜਤ ਬੋਲੇ, ਜਲ ਤਹਰ ਜੈਸੇ ਇਸ ਵਿਦ ਕੋ ਅਬ ਪੰਥ ਬਨਾਉ, ਸਗਲ ਜਗਤ ਮੈਂ ਬਹੁ ਵਿਦਤਾਉ, ਲਾਖੋਂ ਜਗ ਕੇ ਨਰ ਇੱਕ ਥਾਂਏ, ਤਿੰਨ ਮੈਂ ਮਿਲੈ ਏਕ ਸਿੱਖ ਜਾਏ, ਸਭ ਤੇ ਪਰਤਖ ਪਛਾਨਿਓ ਪਰੇ, ਰਲੇ ਨਾ ਕਬਹੂੰ ਕੈਸੇ ਕਰੇ। ਕਹਿੰਦੇ ਮੈਂ ਆਪਣੇ ਸਿੱਖ ਨੂੰ ਹੁਣ ਇਹੋ ਜਿਹਾ ਰੂਪ ਦਿਆਂਗਾ ਜੋ ਰੂਪ ਦੁਨੀਆ 'ਚ ਦੂਰੋਂ ਪਛਾਣਿਆ ਜਾਵੇਗਾ, ਦੁਨੀਆ ਦੇ ਵੱਖ ਵੱਖ ਪ੍ਰਕਾਰ ਦੇ ਲੋਕ ਖੜੇ ਹੋਣ, ਉਹਨਾਂ 'ਚ ਮੇਰਾ ਇੱਕ ਸਿੱਖ ਖੜਾ ਹੋਵੇਗਾ, ਉਹਦੀ ਦਸਤਾਰ ਤੇ ਉਹਦੇ ਦਾੜੇ ਉਹਦੇ ਕੇਸਾਂ ਦੇ ਕਰਕੇ ਦੂਰੋਂ ਪਛਾਣਿਆ ਜਾਵੇਗਾ, ਜਿਸ ਤਰ੍ਹਾਂ ਹਿਰਨਾਂ ਦੇ ਵਿੱਚੋਂ ਸ਼ੇਰ ਪਛਾਣਿਆ ਜਾਂਦਾ ਹੈ, ਜਿਸ ਤਰ੍ਹਾਂ ਖੋਤਿਆਂ ਦੇ ਵਿੱਚੋਂ ਘੋੜਾ ਪਛਾਣਿਆ ਜਾਂਦਾ ਹੈ, ਇਉਂ ਪਛਾਣਿਆ ਜਾਵੇਗਾ। ਪਰ ਕਰੀਏ ਕੀ ਕਿ ਅਸੀਂ ਆਪ ਹੀ ਆਪਣਾ ਉਹ ਰੂਪ ਮਿਟਾਉਣਾ ਆਰੰਭ ਕਰ ਦਿੱਤਾ ਏ। ਪਰ ਇੱਥੇ ਸਾਹਿਬ ਕਹਿੰਦੇ ਸੁਹਾਗਣ ਇਸਤਰੀ ਉਹ ਬਿਲਕੁਲ ਕਿਸੇ 'ਚ ਰਲਦੀ ਨਹੀਂ, ਉਹਦਾ ਇੱਕ ਵੱਖਰਾ ਰੂਪ ਹੁੰਦਾ ਏ। ਹਾਂਜੀ,
ਜਿਸ ਰਾਵੇ ਸਿਰਜਣਹਾਰ,
ਜਿਸ ਨੂੰ ਉਹ ਸਿਰਜਣਹਾਰ ਪਤੀ ਵਾਹਿਗੁਰੂ ਆਪਣੇ ਨਾਲ ਰਲਾ ਲੈਂਦਾ ਏ, ਭਾਵ ਕਿ ਆਪਣੇ ਪਿਆਰ ਦੀ ਉਹ ਸੌਗਾਤ ਉਸ ਜੀਵ ਇਸਤਰੀ ਦੀ ਝੋਲੀ ਪਾ ਦਿੰਦਾ ਏ, ਉਹ ਫਿਰ ਕਿਸੇ ਨਾਲ ਰਲਦੀ ਨਹੀਂ ਹੈ।
ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਨਾਸੀ ਪੁਰਖ ਪਰਤਾਰ।
ਨਾਨਕ ਜੀ ਕਹਿੰਦੇ ਨੇ ਉਹ ਗੁਰਮੁਖ ਜੀਵ ਇਸਤਰੀ ਸਦਾ ਹੀ ਸੁਹਾਗਣੀ ਹੈ, ਜਿਸ ਨੂੰ ਅਵਨਾਸ਼ੀ ਜੋ ਕਦੀ ਨਾਸ਼ ਨਹੀਂ ਹੁੰਦਾ, ਉਹ ਪੁਰਖ ਉਹ ਪਤੀ ਪਰਤਾਰ ਪਤੀ ਦੇ ਰੂਪ ਵਿੱਚ ਪ੍ਰਾਪਤ ਹੋ ਜਾਂਦਾ ਹੈ ਜੀ।
ਮਹੱਲਾ ਪਹਿਲਾ ਸੁਹਾ ਰੰਗ ਸੁਪਨੈ ਨਿਸੀ, ਬਿਨ ਧਾਗੇ ਗੱਲ ਹਾਰ।
ਕਹਿੰਦਾ ਸੁਹਾ ਰੰਗ ਸਾਹਿਬ ਕਹਿੰਦੇ ਜੋ ਇਹ ਮਾਇਆ ਰੂਪੀ ਰੰਗ ਦੇ ਕਰਕੇ ਕਿਸੇ ਜੀਵ ਇਸਤਰੀ ਨੂੰ ਚੜਿਆ ਹੁੰਦਾ ਏ, ਇਹ ਤੇ ਬਿਲਕੁਲ ਇਉਂ ਹੈ ਜਿਸ ਤਰ੍ਹਾਂ ਧਾਗੇ ਤੋਂ ਬਿਨਾਂ ਹਾਰ ਹੋਵੇ। ਜੇ ਧਾਗਾ ਹੀ ਨਹੀਂ ਹੈ ਤੇ ਉਹ ਜਿਹੜੀਆਂ ਕੋਈ ਵੀ ਮੋਤੀ ਨੇ ਉਹ ਕਿਸ ਤਰ੍ਹਾਂ ਟਿਕ ਸਕਦੇ ਨੇ, ਉਹ ਹਾਰ ਕਿਸ ਤਰ੍ਹਾਂ ਬਣ ਸਕਦਾ ਹੈ, ਉਹ ਤੇ ਇੱਕ ਭੁਲੇਖਾ ਹੀ ਹੁੰਦਾ ਹੈ।
ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ।
ਪਰ ਉਸਦੇ ਮੁਕਾਬਲੇ ਸੱਚਾ ਪ੍ਰੇਮ ਰੰਗ ਜੋ ਹੁੰਦਾ ਏ ਮਾਲਕ ਦਾ, ਉਹ ਬਿਲਕੁਲ ਮਜੀਠ ਵਰਗਾ ਹੁੰਦਾ ਏ, ਉਹਨੂੰ ਗੁਰਮੁਖ ਬ੍ਰਹਮ ਦੀ ਵਿਚਾਰ ਕਰਕੇ ਪ੍ਰਾਪਤ ਕਰਦਾ ਏ, ਉਹਨੂੰ ਉਹ ਰੰਗ ਚੜ ਜਾਂਦਾ ਏ ਜਿਹਦੇ ਬਾਰੇ ਕਿਹਾ ਜਾਂਦਾ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਹੀਂ।
ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ।
ਕਹਿੰਦੇ ਜਿਹੜੀ ਜੀਵ ਇਸਤਰੀ ਉਸ ਪ੍ਰੇਮ ਰੰਗ ਦੇ ਵਿੱਚ ਭਰਪੂਰ ਹੋ ਜਾਂਦੀ ਹੈ, ਰਸੀ ਜਾਂਦੀ ਹੈ, ਉਹਦੇ ਵਿੱਚੋਂ ਸਾਰੀਆਂ ਬੁਰਿਆਈਆਂ ਨਿਕਲ ਜਾਂਦੀਆਂ ਨੇ, ਉਹਨੂੰ ਔਗੁਣ ਬਿਲਕੁਲ ਹੀ ਛਾਰ ਲੱਗਦੇ ਨੇ, ਉਹ ਉਹਨਾਂ ਦਾ ਤਿਆਗ ਕਰ ਦਿੰਦੀ ਹੈ ਸੁਭਾਅ ਸਮਝ ਕੇ ਤੇ ਗੁਣਾਂ ਨੂੰ ਧਾਰਨ ਕਰ ਲੈਂਦੀ ਹੈ।
ਪੌੜੀ ਇਹੋ ਜਗ ਆਪ ਉਪਾਏ ਓਨ, ਕਰ ਚੋਜ ਵਿਡਾਨ।
ਸਾਹਿਬ ਕਹਿੰਦੇ ਇਹ ਸਾਰਾ ਜਗਤ ਮਾਲਕ ਵਾਹਿਗੁਰੂ ਜੀ ਨੇ ਆਪ ਪੈਦਾ ਕੀਤਾ ਏ, ਤੇ ਇੱਕ ਕਮਾਲ ਦੀ ਚੋਜ ਖੇਡ ਉਹਨੇ ਬਣਾਈ ਹੈ ਉਸ ਮਾਲਕ ਵਾਹਿਗੁਰੂ ਨੇ। ਜਗਤ ਰੂਪੀ ਬਾਜੀਗਰ ਜੈਸੇ ਬਾਜੀ ਪਾਈ, ਸਭ ਖਲਕ ਤਮਾਸ਼ੇ ਆਈ। ਕਹਿੰਦੇ ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਇਕੇਲਾ। ਆਪੀ ਨੇ ਆਪ ਸਾਜੀਐ, ਆਪੀ ਨੇ ਰਚਿਓ ਨਾਉ। ਕਹਿੰਦੇ ਆਪ ਹੀ ਉਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਏ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਬਣਾ ਕੇ ਇਸ ਧਰਤੀ ਨੂੰ ਤੇ ਜੀਵਾਂ ਨੂੰ ਬਣਾ ਕੇ ਦੂਰ ਨਹੀਂ ਹੋ ਗਿਆ, ਵਿੱਚ ਹੀ ਬੈਠ ਗਿਆ। ਤੁਸੀਂ ਦੇਖੋ ਕੋਈ ਵੀ ਚਿੱਤਰਕਾਰ ਕੋਈ ਚਿੱਤਰ ਬਣਾਉਂਦਾ ਹੈ, ਚਿੱਤਰ ਬਣਾ ਕੇ ਵਿੱਚ ਨਹੀਂ ਬੈਠਦਾ, ਵੱਖ ਹੋ ਜਾਂਦਾ ਹੈ। ਉਹ ਚਿੱਤਰ ਤਸਵੀਰ ਵੱਖ ਵੱਖ ਜਗ੍ਹਾਵਾਂ ਤੇ ਵਿਕਦੀ ਹੈ, ਕਈ ਘਰਾਂ ਦੀ ਸ਼ੋਭਾ ਬਣਦੀ ਹੈ। ਕੋਈ ਭਾਂਡਾ ਬਣਾਉਂਦਾ ਕਲਾਕਾਰ, ਬਣਾ ਕੇ ਵੱਖ ਹੋ ਜਾਂਦਾ ਹੈ। ਕੋਈ ਗਹਿਣਾ ਬਣਾਉਂਦਾ, ਬਣਾ ਕੇ ਵੱਖ ਹੋ ਜਾਂਦਾ ਹੈ। ਦੁਨੀਆਂ ਦੇ ਸਾਰੇ ਕਲਾਕਾਰ ਆਪਣੀ ਕਲਾਕ੍ਰਿਤੀਆਂ ਬਣਾ ਕੇ ਵੱਖ ਹੋ ਜਾਂਦੇ ਨੇ, ਪਰ ਮਾਲਕ ਵਾਹਿਗੁਰੂ ਏਡਾ ਮਹਾਨ ਕਲਾਕਾਰ ਹੈ ਕਿ ਉਹ ਸਾਰੀ ਕਲਾਕ੍ਰਿਤੀਆਂ ਨੂੰ ਬਣਾਉਂਦਾ ਹੈ, ਸਾਰੇ ਜੀਵਾਂ ਨੂੰ। 84 ਲੱਖ ਜੂਨ ਉਹਨੇ ਬਣਾ ਦਿੱਤੇ, ਪਰ ਬਣਾ ਕੇ ਵੱਖ ਨਹੀਂ ਹੋਇਆ, ਉਹ ਵਿੱਚ ਹੀ ਬੈਠ ਗਿਆ ਹੈ। ਸਾਹਿਬ ਇਹ ਸਾਨੂੰ ਗੱਲ ਸਮਝਾ ਰਹੇ ਨੇ।
ਪੰਚ ਧਾਤ ਵਿੱਚ ਪਾਈਆਂ ਮੋਹ ਝੂਠ ਗੁਮਾਨ।
ਕਹਿੰਦੇ ਪੰਜ ਧਾਤਾਂ ਤੋਂ ਇਸ ਮਨੁੱਖ ਨੂੰ ਮਾਲਕ ਵਾਹਿਗੁਰੂ ਜੀ ਨੇ ਬਣਾਇਆ, ਤੇ ਬਣਾ ਕੇ ਫਿਰ ਇਸ ਮਨੁੱਖ ਦੇ ਅੰਦਰ ਜੋ ਪੈਦਾ ਹੋ ਗਿਆ ਨਾ ਮੋਹ ਝੂਠ ਗੁਮਾਨ, ਇਉਂ ਜਾਣੋ ਪੰਜ ਧਾਤਾਂ ਦੇ ਕਰਕੇ ਪੈਦਾ ਹੋ ਗਏ ਨੇ, ਕਿਉਂਕਿ ਇਹਨੇ ਮਾਣ ਕਰ ਲਿਆ ਪੰਜ ਧਾਤਾਂ ਉੱਤੇ। ਬਣਾਉਣ ਵਾਲੇ ਉੱਤੇ ਮਾਣ ਨਹੀਂ ਕੀਤਾ, ਉਹ ਕਿੱਡਾ ਕੁ ਮਹਾਨ ਹੈ। ਕਹਿੰਦੇ ਪੌਣੋ ਨੀਰ ਸਾਜ ਸੀਸ ਨਿਵਾਇਆ, ਉਹਨੇ ਆਪਣੇ ਆਪ ਤੋਂ ਸਾਚਾ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭੁਨ ਸਾਜਿਆ, ਘਟ ਘਟ ਜੋਤ ਸਮੋਏ। ਆਪਣੇ ਆਪ ਚੋਂ ਉਹਨੇ ਹਵਾ ਨੂੰ ਪੈਦਾ ਕੀਤਾ, ਪੌਣ ਨੂੰ, ਪੌਣ ਤੋਂ ਪਾਣੀ ਬਣਾ ਦਿੱਤਾ, ਪਾਣੀ ਬਣਾ ਕੇ ਤੇ ਉਹਦਾ ਸੀਸ ਨਿਵਾ ਦਿੱਤਾ, ਭਾਵ ਕਿ ਨਿਮਰਤਾ ਰੱਖ ਦਿੱਤੀ। ਫਿਰ ਕੀ ਕੀਤਾ, ਧਰਤੀ ਤੁਲਹਾ ਬਣਾਏ ਨੀਰ ਤਰਾਇਆ, ਇਸ ਪਾਣੀ ਉੱਤੇ ਧਰਤੀ ਨੂੰ ਇੱਕ ਤਾਰਨ ਵਾਲੀ ਜਗ੍ਹਾ ਬਣਾ ਕੇ ਉੱਪਰ ਸਾਨੂੰ ਵਸਾ ਦਿੱਤਾ। ਨੀਰੋਂ ਅਗਨ ਉਪਾਏ ਵਣਖੰਡ ਛਾਇਆ, ਕਿੱਡਾ ਮਹਾਨ ਹੈ, ਪਾਣੀ ਵਿੱਚੋਂ ਨੇ ਅੱਗ ਪੈਦਾ ਕਰ ਦਿੱਤੀ। ਕਿਉਂਕਿ ਜਿਤਨੀ ਵੀ ਲੱਕੜ ਹੈ, ਜਿਤਨੀ ਬਨਸਪਤੀ ਹੈ, ਉਹਦੇ ਚ ਅੱਗ ਹੈ ਨਾ, ਹੁੰਦੀ ਅੱਗ ਬਿਰਖ ਸੁਫਲ ਫਲਾਇਆ। ਜੇ ਕਿਤੇ ਅੱਗ ਹੈ ਉਹਦੇ ਵਿੱਚ, ਉਹਦੇ ਵਿੱਚੋਂ ਉਹਨੇ ਰਸੀਲੇ ਫਲ ਕੱਢ ਦਿੱਤੇ ਨੇ, ਤੇ ਫਿਰ ਪੌਣ ਪਾਣੀ ਬੈਸੰਤਰ ਮੇਲ ਮਿਲਾਇਆ, ਸਾਰੇ ਵਿਰੋਧੀ ਤੱਤਾਂ ਨੂੰ ਮਿਲਾ ਕੇ ਆਦਿ ਪੁਰਖ ਆਦੇਸ਼ ਕਰਾਇਆ। ਉਹਨੇ ਕਹਿੰਦੇ ਤੇਰਾ ਸਰੀਰ ਖੜਾ ਕਰ ਦਿੱਤਾ, ਤੇ ਤੈਨੂੰ ਤੋਰ ਰਿਹਾ ਹੈ, ਪਰ ਤੂੰ ਉਹਨੂੰ ਭੁੱਲ ਗਿਆ, ਦੁਨੀਆਂ ਨਾਲ ਜੁੜ ਗਿਆ ਹੈ। ਹਾਂਜੀ,
ਆਵੇ ਜਾਏ ਭਵਾਈ ਹੈ ਮਨਮੁਖ ਅਗਿਆਨ।
ਬਸ ਇਸੇ ਅਗਿਆਨ ਦੇ ਕਰਕੇ ਤੂੰ ਜਨਮਾਂ ਵਿੱਚ ਭਟਕ ਰਿਹਾ, ਜੰਮਦਾ ਏ ਮਰਦਾ ਏ, ਤੇ ਮਨਮੁਖ ਬਣਨ ਕਰਕੇ ਇਹ ਅਗਿਆਨ ਤੇਰੇ ਅੰਦਰ ਟਿਕ ਗਿਆ ਹੈ।
ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ।
ਮਾਲਕ ਵਾਹਿਗੁਰੂ ਕਿਰਪਾ ਕਰਕੇ ਕੁਝ ਗੁਰਮੁਖਾਂ ਨੂੰ ਇਹ ਗੱਲ ਸਮਝਾ ਦਿੰਦਾ ਏ, ਮਾਲਕ ਵਾਹਿਗੁਰੂ ਜੀ ਦਾ ਗਿਆਨ ਦੇ ਦਿੰਦਾ ਏ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਫਿਰ ਇਹੋ ਜਿਹਾ ਗੁਰਮੁਖ ਹਰ ਇੱਕ ਵਿੱਚੋਂ ਮਾਲਕ ਵਾਹਿਗੁਰੂ ਜੀ ਨੂੰ ਵੇਖਦਾ ਹੈ।
ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ।
ਉਹਨਾਂ ਗੁਰਮੁਖਾਂ ਨੂੰ ਭਗਤੀ ਦਾ ਖਜ਼ਾਨਾ ਮਾਲਕ ਵਾਹਿਗੁਰੂ ਆਪ ਬਖਸ਼ ਦਿੰਦਾ ਹੈ, ਹਰ ਨਾਮ ਨਿਧਾਨ। ਨਿਧਾਨ ਦਾ ਅਰਥ ਹੈ ਖਜ਼ਾਨਾ, ਭਗਤੀ ਦਾ ਅਰਥ, ਭਗਤੀ ਦਾ ਖਜ਼ਾਨਾ ਉਹਨਾਂ ਭਗਤਾਂ ਦੇ ਹਿੱਸੇ ਆ ਜਾਂਦਾ ਹੈ, ਤੇ ਫਿਰ ਉਸ ਖਜ਼ਾਨੇ ਨੂੰ ਵੰਡਦੇ ਨੇ। ਸਾਨੂੰ ਵੀ ਖਜ਼ਾਨਾ ਮਿਲਿਆ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, मालक वाहिगुरु कृपा करे ये जो खजाना बख्शिश होया है रतना रतन पदार्थ बहु सागर भरिया राम बाणी गुरबाणी लागे तिन हथ चढ़िया राम गुरु ने अपार कृपा की। धन्यवादी हाँ साहिब गुरु रामदास साहब जी गुरु ग्रंथ साहब जी का समूह प्रबंधक सेवादारां दा श्रोमणी कमेटी दा सिंह साहिब जी दा जिन्हां ने यह सेवा दे के आप जी दे दीदार कराए बहुत एकाग्रता मिली है। साहिब गुरु तेग बहादुर साहब जी दे पावन अस्थान गुरद्वारा सीसगंज साहब शहीदी अस्थान तो इत्थे पहुँच के ये सेवावां निभाईयां एज ए हैडगंथी उत्थे दा मुख सेवादार होण दे नाते आप सारयां लई अरदास है तेग बहादुर सिमरियां हर नौ निध आवै ताए सब थाई होए सहाए अखीली पंक्ति पढ़िए ते फतेह बुलाइए जी।
इक ना आप बुझाए ओन गुरमुख हर ज्ञान भगत खजाना बख्शे ओन हर नाम निदान।
वाहिगुरु जी का खालसा वाहिगुरु जी की फतेह।